दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादस गुरिंड का मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से ग्रंथाकार भाई संतोख सिंह जी दस रहे सन कि बहुत सारे सिखां ने इस तरह का अनुमान लाया कि बाबा गुरदित्ता सतगुरु नानक देव सच्चे पातशाह जी का अवतार ने, पर भाई संतोख सिंह जी प्रमाण दे के इस गल नूं सिद्ध करदे ने कि दरअसल इस तरह की गल कोई नहीं सी। कल करीब इत्थों तक कथा पहुंची सी, अज इत्थों अगे मैं प्रारंभ करदा। जिसने प्रथम कीन अनुमान नहीं पेव सो सक्यो पछाण। ग्रंथाकार भाई संतोख सिंह जी लिखते ने कि जिन्हें सारिया तो पहला ये अनुमान लाया कि बाबा गुरदित्ता सतगुरु नानक देव सच्चे पातशाह जी का अवतार ने, उस मनुख ने मानो के भेद न समझिया ने। तिसने सिख संगत मैं कहो सुन परंपरा सब ने लहो। उसने अपने मन दे अनुमान दे नाल ही सिख संगतां दे विच इह गल कह दित्ती कि बाबा गुरदित्ता सतगुरु नानक देव सच्चे पातशाह जी का अवतार ने। कवि जी कहिंदे ने कि फिर उस तों सुन के मानो एक दूजे तों अगे अगे सुन के इह गल पसर गई। कहत रहे सिख सुनते रहे निरने कर आछे नहीं लहे। कई कहिंदे रहे कई सुनते रहे, पर कवि जी लिखते ने कि किसी भी कहण वाले ने जां किसी भी सुन वाले ने मानो कि इस दा ठीक पता ना कीता। या ते कहण नहीं यह चीन समझो सतगुर सिख पर बीन। इस करके ग्रंथाकार भाई संतोख सिंह जी लिखते ने कि यह कहना ठीक ना जानो, हे प्यारे सतगुरु सच्चे पातशाह जी दे सियाने सिखो मेरी आखी हुई गल नूं समझो। बाबा कहबे ते सब जाना श्री चांद कथ सुनी ना काना। ग्रंथाकार भाई संतोख सिंह जी लिखते ने गल सिर्फ इन्नी सी कि गुरदत्ता जी दे नां दे अगे बाबा शब्द जुड़ गया। इस शब्द दे जुड़न दे नाल मानो के जड़ी गल सी ना वह सतगुरु नानक देव सच्चे पातशाह जी वाले पासे दी समझी जान लगी। श्री चंद कथ सुनी ना काना, पर कवि जी लिखते ने कि श्री चंद की जी आखी हुई कथा सी ना उसनू नहीं सुनिया, तां करके इस तरह के अनुमान लगे। निर्णय करन हार सिख जेई समझ विचारो नीके तेई। कवि जी लिखते ने हे स्रोता जनो हे सुन वाले हो निर्णय करके तुसी इस गल नू समझो ते विचारो कि मैं जो कह रहा हाँ कि ये ठीक कह रहा हाँ। श्री हर गोविंद के सुत जन्मे सर्ब कुटांब आनंदत मन में। हुण ग्रंथाकार भाई संतोख सिंह जी ने इस गल नूं सिद्ध किया है कि गुरदत्ता जी मानो के सतगुरां दे अवतार नहीं सन। अगे हुण ओह जिहड़ी चल रही कथा सी ਉਹਨੂੰ ਅੱਗੇ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪਹਿਲੇ ਪੁੱਤਰ ਗੁਰਦਿੱਤੇ ਦਾ ਜਨਮ ਹੋਇਆ। ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਇਆ। ਘਰ ਘਰ ਗੰਗ ਸਨੇਹ ਕਨੇਰਾ ਪੌਤਰ ਦੁਲਾਰਤ ਸਾਂਝ ਸਵੇਰਾ। ਮਾਤਾ ਗੰਗਾ ਜੀ ਮਾਨੋ ਕਿ ਬਹੁਤ ਜ਼ਿਆਦਾ ਸਨੇਹ ਕਰਕੇ ਮੋਹ ਕਰਕੇ ਆਪਣੇ ਪੋਤਰੇ ਨੂੰ ਦੁਲਾਰਦੇ ਨੇ ਸਵੇਰੇ ਸ਼ਾਮ। ਗ੍ਰਾਮ ਡਰੋਲੀ ਸਮੇਂ ਬਿਤਾਵਾ ਸ੍ਰੀ ਸਤਿਗੁਰੂ ਪ੍ਰਮੋਦ ਵਧਾਵਾ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਡਰੋਲੀ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਸਮੇਂ ਨੂੰ ਬਤੀਤ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਆਨੰਦ ਵਧਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਹਰ ਗੋਬਿੰਦ ਚੰਦ ਕੇ ਸੁਤ ਉਪਜੋ ਪਸ ਚਾਤ ਕੇਤਕ ਮਾਸ ਬਤੀਤ ਪੇ ਸੁੰਦਰ ਬ੍ਰਿਧਤ ਗਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ। ਇਸ ਤੋਂ ਪਿੱਛੋਂ ਕਈ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਮਾਨੋ ਕਿ ਬਾਲਕ ਦਾ ਜਿਹੜਾ ਸੁੰਦਰ ਸਰੀਰ ਹੈ ਨਾ, ਹੁਣ ਹੌਲੀ ਹੌਲੀ ਵੱਧ ਰਿਹਾ। ਰਾਮੋ ਲਗਤ ਹੁਤੀ ਗੁਰ ਸਾਰੀ ਸੋ ਸਬੰਧ ਕੋਰਦੈ ਬਿਸਾਰੀ। ਕਵੀ ਜੀ ਲਿਖਦੇ ਨੇ ਕਿ ਭਾਵੇਂ ਰਾਮੋ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਤੌਰ ਦੇ ਉੱਤੇ ਸਾਲੀ ਲੱਗਦੀ ਸੀ, ਪਰ ਕਦੇ ਵੀ ਮਾਨੋ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਾਲੀ ਸਮਝਿਆ ਸੀ ਤੇ ਨਾ ਹੀ ਰਾਮੋ ਨੇ ਕਦੇ ਆਪਣਾ ਜੀਜਾ ਸਮਝਿਆ ਸੀ। ਇਹਨਾਂ ਗੱਲਾਂ ਤੋਂ ਵਿਪਰੀਤ ਗੱਲ ਸੀ। ਪਾਤੀ ਜੋਤ ਜਾਣਿਓ ਗੁਰ ਜਗਦੀਸ਼ ਨਿਤ ਉਠ ਧਰਤ ਚਰਨ ਪਰ ਸੀਸ। ਸਾਈ ਦਾਸ ਨੇ ਵੀ ਕਦੇ ਸਤਿਗੁਰਾਂ ਨੂੰ ਆਪਣਾ ਸਾਂਢੂ ਨਹੀਂ ਸੀ ਮੰਨਿਆ, ਉਹ ਸਤਿਗੁਰੂ ਦਾ ਰਿਸ਼ਤਾ ਰੱਖਦੇ ਸਨ। ਇਸ ਕਰਕੇ ਮੰਨੋ ਕਿ ਦੋਵਾਂ ਜੀਆਂ ਨੇ ਗੁਰੂ ਦੇ ਰਿਸ਼ਤੇ ਨੂੰ ਕਾਇਮ ਰੱਖਿਆ। ਸਵੇਰ ਹੋਣ ਦੇ ਸਾਰ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹ ਸਿਰ ਧਰ ਦਿੰਦੇ ਸਨ। ਭੋਜਨ ਆਦਿਕ ਸੇਵਾ ਜੋਏ ਕਰ ਪ੍ਰੇਮ ਤੇ ਨਿਜ ਕਰ ਸੋਏ। ਭੋਜਨ ਆਦਿਕ ਦੀ ਜਿੰਨੀ ਵੀ ਸੇਵਾ ਸੀ ਉਹ ਸਾਰੀ ਸੇਵਾ ਰਾਮੋ ਕਰਦੀ ਸੀ ਬੜੇ ਪ੍ਰੇਮ ਦੇ ਨਾਲ ਆਪਣੇ ਹੱਥਾਂ ਦੇ ਨਾਲ। ਆਸ ਪ੍ਰਤੀਤ ਦੰਪਤ ਕੋ ਆਈ ਸੇਵਤ ਸਤਿਗੁਰ ਸ਼ਕਤੀ ਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਸਤਿਗੁਰਾਂ ਦੇ ਉੱਤੇ ਪ੍ਰਤੀਤ ਦੋਵਾਂ ਜੀਆਂ ਦੀ ਬੱਝੀ ਹੈ ਕਿ ਮਾਨੋ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਿੱਚ ਸ਼ਕਤੀਆਂ ਦੀ ਬਰਕਤ ਆ ਗਈ। ਅਜ਼ਮਤ ਸਹਿਤ ਭਇਓ ਉਜਿਆਰਾ ਚੌਦਾਂ ਲੋਕ ਚਰਿਤ ਲੱਖ ਸਾਰਾ। ਮਾਨੋ ਕਿ ਸਾਈਂ ਦਾਸ ਦੇ ਹਿਰਦੇ ਦੇ ਵਿੱਚ ਅਜ਼ਮਤਾਂ ਦਾ ਕਰਾਮਾਤਾਂ ਦਾ ਐਸਾ ਉਜਾਲਾ ਹੋਇਆ, ਐਸਾ ਚਾਨਣ ਹੋਇਆ ਕਿ ਚੌਦਾਂ ਲੋਕਾਂ ਦੇ ਵਿੱਚ ਜਿੰਨੇ ਵੀ ਸਤਿਗੁਰੂ ਜੀ ਚਰਿੱਤਰ ਕਰ ਰਹੇ ਸਨ ਉਹਨਾਂ ਸਾਰਿਆਂ ਨੂੰ ਦੇਖਣ ਲੱਗਾ। ਤਿਉਂ ਤਿਉਂ ਨਮਰੀ ਭੂਤ ਬਨੰਤੇ ਸ਼ਕਤ ਪਾਏ ਕਰ ਨਹੀਂ ਗਰ ਬੰਤੇ। ਭਾਵੇਂ ਕਿ ਸਾਈਂ ਦਾਸ ਦੇ ਵਿੱਚ ਬੜੀਆਂ ਬਰਕਤਾਂ ਆਈਆਂ, ਗੁਰੂ ਦੀ ਕਿਰਪਾ ਦੇ ਨਾਲ ਬੜੀਆਂ ਸ਼ਕਤੀਆਂ ਆਈਆਂ, ਪਰ ਜਿਵੇਂ ਜਿਵੇਂ ਸ਼ਕਤੀਆਂ ਆਈਆਂ ਤਿਵੇਂ ਤਿਵੇਂ ਮਾਨੋ ਕਿ ਨਿਮਰਤਾ ਦੇ ਅਧੀਨ ਹੁੰਦਾ ਹੋਇਆ ਝੁਕਦਾ ਗਿਆ। ਸ਼ਕਤੀ ਨੂੰ ਪਾ ਕੇ ਮਾਨੋ ਕਿ ਹੰਕਾਰ ਨਹੀਂ ਕੀਤਾ ਸਾਈਂ ਦਾਸ ਨੇ।
ਬਿਲ ਸਤ ਬੜੇ ਬਿਨੋਦ ਬਿਲਾਸੂ ਤਿਨ ਕੇ ਸਤਿਗੁਰ ਬਸੇ ਆਵਾਸੂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਬਹੁਤ ਹੀ ਤਰ੍ਹਾਂ ਦੇ ਕੌਤਕ ਉਹਨਾਂ ਦੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਟਿਕੇ ਹੋਏ ਨੇ।
रामो ले गुर सुत कर प्यारू, बहुत दुलार त देखत चारू। रामो मानो के गुरु दे सपुत्र नू पाव के गुरदित्ते नू गोद दे विच लै के बड़ा प्यार करदी है, बड़ा दुलारदी है, बड़ा खड़ाउंदी। गुरु समीप कब कब ले जावे, गोद पुत्र को ले दुलरावे। कदे कदे रामो चुक के बालक नू सतगुरु हरगोबिंद सच्चे पातशाह जी दे कोल लै जांदी है। उस वेले फिर सतगुरु हरगोबिंद सच्चे पातशाह जी भी बहुत ही ज्यादा लाड लड़ाउंदे ने गुरदित्ते नू। साई दास कबू ले अंक, सुंदर मनो चांद अक लंक। कदे कदे साई दास भी बालक नू चुकदा है अपनी गोदी दे विच। मानो कि इन्ना बालक दा सुंदर स्वरूप है कि जिस तरह कलंक तो रहत चंद्रमा होवे। पिख दमोदरी है बलिहारी, पारत पुत्र प्रीत उर तारी। दमोदरी जी अपने पुत्र नू देख के उदे तो बड़ा बलहार जांदे ने, बड़े प्रेम दे नाल प्रीत दे नाल उस बालक नू पालदे ने। जरे जराऊ सुचामी करके, भूखण बहु पहरावन करके। इस तों बाद सोने दे कड़े तैयार कीते गए ने, जिन्हां दे विच हीरे मोती जड़े हुए ने। इस तरह दे जिहड़े कड़े सी ना, उह मानो के बालक गुरदित्ते दे हत्थां दे विच पहनाए गए। सूखम चीन वस्त्र पहरावे, चगली मैं शरीर दिप तावे। बड़े ही बरीक कपड़े दी जिहड़ी चगी है, उह बालक दे गल दे विच पवाई गई है। जिस बरीक कपड़े दी चगली दे विचों मानो के सुंदर शरीर दिसदा है। त्रिपत न होत दुलारत सारे, बालक दुर्लभ प्रथम निहारे। किसी दियां अखां भी मानो बालक दे स्वरूप नू देख के रजदियां नहीं हन, मानो के दुर्लभ किस्म दा बालक देखदे ने। बीत्यो चेत विसाखी आई, चौं दिश ते संगत उमंडाई। ग्रंथाकार भाई संतोख सिंह जी लिखदे ने, इस तरीके दे नाल मानो के चेत्र दा महीना बतीत होया, वसाख दा महीना चढ़िया ते वसाखी आई। सुन गुर डेरा ग्राम डरोली, अर्पण हित वस्तु बहु मोली। चार फेरियों बड़िया संगतां मानो के डरोली दे विच पहुंचियां ने, अपनियां वडमुल्लियां चीजां सतगुरां दे चरणां दे विच अर्पण करन दे लई। लैबे खुशी कामना पूरन, संगत आई पहुंची तूरन। मानो के खुशियां लैण दे वास्ते, कामनावां नूं पूर्ण कराउण दे वास्ते संगतां मानो के छेती ही डरोली पहुंचियां। दिवस बसोए को जब आवा, बड़ो फर्श गुर वहर करावा। मानो के वसाखी वाले दिन नूं बहुत ही चार फेरे चंगियां विशाइयां कीतियां गईयां। मखमल की गादी लग जरी, चारन कोर बराबर करी। सतगुरां दे बैठन दे वास्ते सिंघासन तैयार कीता है। मखमल दी जिहड़ी गद्दी है उह विछाई गई है, जिन्नू बहुत ही सारी जरी लगी हुई है, और चारे पासियां तों इको जिहा आसन बनाया गया। ऊपर धरे बड़े उपतानू, खरे टलैत बए सब दानू। फिर उस सिंघासन नू बना के उदे उत्ते एक बहुत वड्डा सराणा गोल रख्या गया है। सावधानता दे नाल जिहड़े सूरमे ने उह आसे पासे खलोते ने। कंचन दंड लिए को पानी, खरे पए गुर के अगवानी। हत्थां दे विच सोने दे डंडियां नू फड़ के दो जिहड़े सतगुरां दे सेवक ने ना, ਉਹ ਵੀ ਉਸ ਸਿੰਘਾਸਨ ਦੇ ਲਾਗੇ ਖਿਲੋਤੇ ਨੇ। ਸੂਰਜ ਮੁਖੀ ਬੀਜ ਨਾ ਚਮਕੈ,
जन सूरज किरनन जुत दमकै। इस तो इलावा सूरज मुखी दे फुल दे वर्गा एक जरा पखा है ना, वह भी एक सिख ने हाथ दे विच फड़िया होया। मानो के सूरज किरनन जुत दमकै, जिस तरह सूरज अपनिया समेत किरणा दे दमकदा है, इस तरह मानो वह सूरज मुखी दे शकल वाला पखा चमकदा। सुंदर मंदर को तब त्यागे, आए बड़ी सभा जह लागे। इन्हें चिर नूं सतगुरु हरगोबिंद सच्चे पातशाह जी ने अपने सुंदर महलां नूं छड्डिया है, ते सतगुरु सच्चे पातशाह जी उत्थे आ रहे ने जिथे के बहुत वड्डी संगतां दी सभा लगी हुई। बोलत चलत नकी बयागारी, रामो पति सो कर तारी। सतगुरु जी चले आउंदे ने ते अगे अगे एक जरा नकीब है, वह बोलदा आउंदा है, खबरदार होशियार सतगुरु सच्चे पातशाह जी आ रहे ने। जिस तरह के मानो कोई बादशाह सभा दे विच आउंदा है, इस तरह नकीब अगे अगे कहिंदा आउंदा है। सतगुरु सच्चे पातशाह जी ने साई दास दे हाथ नूं अपने हाथ दे विच फड़िया होया है और इसे तरह तुरे आउंदे ने। सने सने तार पादे आर बिंद, आवत पे श्री हर गोविंद। हौली हौली सतगुरु हर गोविंद सच्चे पातशाह जी अपने चरण कमलों नूं अगे धरदे ने और इसे तरह चले आउंदे ने। खरी दूर लो संगत घनी, दर्शन की अभिलाखा सनी। जदों ही सतगुरां ने दरबार दे विच प्रवेश कीता ते मानो के सन्मान करन दे वास्ते सारी दी सारी संगत उठ के खड़ी हो गई। एक बार सब शीश निवाए, अविलोकत मन मोद उपाए। दूरों ही सतगुरां दा दर्शन करके इको वारी सारिया ने अपने सिरां नूं निवाया है खुशी दे नाल। गादी को बंधन कर बंद, बैठे ऊपर डील बिलंद। सतगुरु हरगोबिंद सच्चे पातशाह जी ने पहला अपने सिंघासन नूं आण के नमस्कार कीती है ते फिर उस सिंघासन दे उत्ते बैठे ने। इस दा भाव यह लाया जा सकता है कि सतगुरु नानक देव सच्चे पातशाह जी की गुरियाई है, इस करके उन्हां दी जगह नूं जाण के पहला सिंघासन नूं मत्था टेकिया ते फिर उपर बैठे। चमर चार टोलत छब ऐसे, आवत उडत हंस होए जैसे। एक सिख ने चौर नूं अपने हाथ दे विच फड़िया है ते सतगुरां दे सीस दे उत्ते चौर करन लगा है। चिट्टे रंग दा चौर मानो कि इस तरह प्रतीत हुंदा है कि जिवें कोई हंस उड़दा उड़दा सतगुरां दे सीस दे लागे जांदा है ते फिर एकदम पिछा हट जांदा है, इस तरह चौर हो रहे है। पायो मेवरो खरो यागारी, हित सिखण अरदास उचारी। एक जरा सतगुरां दा मेवड़ा है, जड़ा अरदासिया है, वह सतगुरां दे लागे होके मानो के तरह तरह दियां बेनतियां अरदासां कर रहे हैं। हुक्म पायो संगत को तबे, अब गुर दरसो आवो सबे। पहला तो सारिया संगतां ने दूरों ही नमस्कार कीती सी, इस तों बाद सतगुरां दा हुक्म हो गया है कि सारी संगत मानो के लागे आण के सतगुरां दा दर्शन कर सकती है, सतगुरां नूं मत्था टेक सकती है। सुनत बात उतलावत आई, तरै उपायन गण अगवाई। इस तों बाद सारी दी सारी संगत बड़ी काली दे नाल सतगुरां दे लागे आ रही है और आपो अपनियां भेटावां सतगुरां दे चरणां दे विच अर्पण कर रही। दर्शन कर कर जोरत हाथ, पाए कामना शरदा साथ। दर्शन कर करके हत्थां नूं जोड़ जोड़ के मानो के कामनावां नूं पूर्ण कर रहे ने शरदा दे नाल। अण गण दरब चढ़ियो गोरे आगे, अरपै जान सफल सुभागे। मानो के सिख सेवक अपने मन दे विच इस तरह दी सोच सोचदे ने कि जो भी कुछ असीं सतगुरां दे चरणां दे विच अर्पण कर देंगे वह मानो के साडा सफल हो जाएगा। इस करके कवि जी कहिंदे ने कि ਅਣਗਿਣਤ ਹੀ ਜਿਹੜੀ ਮਾਇਆ ਸੀ ਨਾ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈ।
ਆਵਣ ਸਿੱਖਿਅਣ ਕਰਿਉ ਸਕਾਰਥ ਸਰਬ ਰੀਤ ਕਰ ਭਏ ਕਿਰਤਾਰਥ।
ਸਿੱਖਾਂ ਨੇ ਮੰਨੋ ਕਿ ਆਪਣੇ ਆਉਣੇ ਨੂੰ ਸਫਲ ਕਰ ਲਿਆ ਹੈ, ਲੇਖੇ ਲਾ ਲਿਆ ਹੈ, ਹਰ ਇੱਕ ਰੀਤੀ ਦੇ ਨਾਲ ਮੰਨੋ ਕਿ ਕਿਰਤਾਰਥ ਹੋਏ ਨੇ, ਨਿਹਾਲ ਹੋਏ ਨੇ।
ਸਵਾ ਜਾਮ ਗੁਰ ਦਰਸ਼ਨ ਦੀਨਾ ਪੁਨ ਭੋਜਨ ਹਿਤ ਉਠੇ ਪਰਵੀਨਾ।
ਸਵਾ ਪਹਿਰ ਤੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਬੈਠ ਕੇ ਇਸੇ ਤਰੀਕੇ ਦੇ ਨਾਲ ਦਰਸ਼ਨ ਦਿੱਤਾ ਤੇ ਫਿਰ ਪ੍ਰਸ਼ਾਦਾ ਛਕਣ ਦੇ ਵਾਸਤੇ ਉੱਠ ਪਏ।
ਜੈ ਜੈ ਕਾਰ ਹੋਤ ਚਉ ਫੇਰੇ ਗਏ ਸਦਨ ਕੋ ਗੁਰ ਤਿਸ ਬੇਰੇ।
ਜੈ ਜੈ ਕਾਰ ਦੀ ਜਿਹੜੀ ਆਵਾਜ਼ ਹੈ ਉਹ ਚਾਰੇ ਪਾਸਿਓਂ ਆ ਰਹੀ ਹੈ। ਇਸੇ ਤਰ੍ਹਾਂ ਚੱਲਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘਰ ਦੇ ਅੰਦਰ ਪ੍ਰਵੇਸ਼ ਕੀਤਾ।
ਦੇਗ ਵਿਸਾਲ ਹੋਤ ਗੁਰ ਕੇਰੀ ਕਰੈ ਤਿਆਰ ਨਿਸ ਦਿਵਸ ਕਨੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਤੇ ਦਿਨ ਗੁਰੂ ਕੇ ਲੰਗਰ ਦੀ ਜਿਹੜੀ ਦੇਗ ਹੈ ਨਾ ਉਹ ਮੰਨੋ ਕਿ ਵੱਡੀ ਹੀ ਰੋਜ਼ ਤਿਆਰ ਹੋਇਆ ਕਰਦੀ ਸੀ।
ਲੋਕ ਅਨੇਕ ਸੁਅਚੇ ਆਹਾਰਾ ਨਹੀਂ ਪਈਅਤ ਕਿਸ ਸਮੇਂ ਸ਼ੁਮਾਰਾ।
ਅਨੇਕਾਂ ਹੀ ਜਿਹੜੇ ਲੋਕ ਨੇ ਉਹ ਮੰਨੋ ਕਿ ਹਾਰ ਲੈ ਕੇ ਭੋਜਨ ਲੈ ਕੇ ਲੰਗਰ ਦੇ ਵਿੱਚੋਂ ਛਕਦੇ ਸਨ। ਕਿਸੇ ਵੀ ਗੱਲ ਦਾ ਕਵੀ ਜੀ ਕਹਿੰਦੇ ਨੇ ਕਿ ਕੋਈ ਪਾਰਾਵਾਰ ਨਹੀਂ ਸੀ, ਸ਼ੁਮਾਰ ਨਹੀਂ ਸੀ ਆਉਂਦਾ, ਬੇਸ਼ੁਮਾਰ ਸੀ।
ਤੀਨ ਦਿਵਸ ਮੇਲਾ ਵੱਡ ਰਹਿਓ ਭਾਉ ਸਾਹਤ ਗੁਰ ਦਰਸ਼ਨ ਲਹਿਓ।
ਇਸ ਤਰੀਕੇ ਦੇ ਨਾਲ ਮੰਨੋ ਕਿ ਤਿੰਨ ਦਿਨਾਂ ਤੱਕ ਵਿਸਾਖੀ ਦੇ ਮੇਲੇ ਨੂੰ ਮਨਾਇਆ ਗਿਆ। ਭਾਉ ਦੇ ਨਾਲ, ਪ੍ਰੇਮ ਦੇ ਨਾਲ ਸਾਰਿਆਂ ਨੇ ਰੱਜ ਰੱਜ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ।
ਦੇ ਦੇ ਸਿਰੇ ਪਾਉ ਗੁਰ ਫੇਰ ਕਰੇ ਬਿਸਰਜਣ ਜਿਤ ਕਿਤ ਕੇਰ।
ਮੇਲੇ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼੍ਰੋਮਣੀ ਸਿੱਖਾਂ ਨੂੰ ਬੜੇ ਕੀਮਤੀ ਸਰੋਪੇ ਬਖਸ਼ਿਸ਼ ਕੀਤੇ ਤੇ ਸਾਰਿਆਂ ਨੂੰ ਵਿਦਾ ਕੀਤਾ।
ਚੌ ਦਿਸ਼ਕੇ ਪ੍ਰਸਥਾਨ ਪ੍ਰਸਥਾਨੇ ਗੁਰ ਜਸ ਕਰਤੇ ਜਾਤ ਮਹਾਨੇ।
ਚਾਰੇ ਪਾਸਿਓਂ ਜਿੰਨੇ ਵੀ ਸਿੱਖ ਆਏ ਹੋਏ ਸਨ ਉਹਨਾਂ ਸਾਰਿਆਂ ਨੇ ਵਾਪਸ ਪ੍ਰਸਥਾਨ ਕੀਤਾ ਹੈ। ਜਿੱਥੇ ਜਿੱਥੇ ਵੀ ਗਏ ਨੇ ਸਤਿਗੁਰਾਂ ਦੇ ਜਸ ਨੂੰ ਜਾ ਕੇ ਬਿਆਨ ਕੀਤਾ।
ਗਏ ਸੋਦਾ ਸਰ ਕੋ ਨਰ ਕੇਈ ਮੱਜਣ ਕਰਤ ਪਾਏ ਤਹ ਤੇਈ।
ਕਈ ਜਿਹੜੇ ਸਿੱਖ ਨੇ ਉਹ ਮੰਨੋ ਕੇ ਡਰੋਲੀ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ ਤੇ ਜਾ ਕੇ ਮੰਨੋ ਕੇ ਸਰੋਵਰ ਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ।
ਬੁੱਢੇ ਯਾਰ ਗੁਰਦਾਸ ਜਿਆਦ ਬੂਜਤ ਸੁਧ ਕਰ ਕਰ ਗੁਰ ਯਾਦ।
ਹੁਣ ਅੰਮ੍ਰਿਤਸਰ ਦੇ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਕੇ ਟਿਕੇ ਹੋਏ ਸਨ। ਹੋਰ ਵੀ ਬਹੁਤ ਸਾਰੀ ਸੰਗਤ ਅੰਮ੍ਰਿਤਸਰ ਦੇ ਵਿੱਚ ਟਿਕੀ ਹੋਈ ਸੀ। ਹੁਣ ਜਿਹੜੇ ਇੱਥੋਂ ਦਰਸ਼ਨ ਕਰਕੇ ਵਿਸਾਖੀ ਦੇ ਮੇਲੇ ਦੇ ਵਿੱਚੋਂ ਮੁੜੇ ਨੇ ਉਹਨਾਂ ਤੋਂ ਮੰਨੋ ਕਿ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਵਾਸਤੇ ਬਚਨ ਪੁੱਛਦੇ ਨੇ।
ਚਹਿ ਦਰਸ ਕਬ ਨਿਜ ਕਰ ਆਵੈ ਚੰਦ ਬਦਨ ਸੁੰਦਰ ਦਰਸਾਵੈ।
ਭਾਵੇਂ ਕਿ ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰਾਮੋ ਦੀ ਤੇ ਸਾਈਂ ਦਾਸ ਦੀ ਭਾਵਨਾ ਨੂੰ ਪੂਰਨ ਕਰਨ ਦੇ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਟਿਕੇ ਹੋਏ ਨੇ, ਪਰ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਮੰਨੋ ਕਿ ਸਿੱਖ ਸੇਵਕ ਸਤਿਗੁਰਾਂ ਨੂੰ ਯਾਦ ਕਰ ਰਹੇ ਨੇ।
ਚੰਦ ਬਦਨ ਸੁੰਦਰ ਦਰਸਾਵੈ, ਉਹਨਾਂ ਦੀ ਵੀ ਇਸ ਤਰ੍ਹਾਂ ਦੀ ਮੰਗ ਹੈ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਚੰਦਰਮਾ ਵਰਗਾ ਜਿਹੜਾ ਮੁਖੜਾ ਹੈ ਨਾ ਉਹ ਸਾਨੂੰ ਦਿਖਾਉਣਗੇ,
ਭਾਵ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਆਉਣਗੇ। ਉਹ ਵੀ ਮੰਨੋ ਕਿ ਇਸ ਤਰ੍ਹਾਂ ਦੀ ਉਡੀਕ ਕਰ ਰਹੇ ਨੇ।
ਚੋਖਾ ਚਿਰ ਬਤੀਤ ਹੋ ਗਿਆ ਹੈ ਸੀ ਸਤਿਗੁਰੂ ਡਰੋਲੀਓ ਆਏ ਨਹੀਂ। ਜਾਣ ਲੱਗੀਆਂ ਸੰਗਤਾਂ ਉਧਰ ਹੀ ਅੰਮ੍ਰਿਤਸਰ ਕੋਈ ਸਿੱਖ ਟਿਕਾਏ ਨਹੀਂ। ਲੱਗੀ ਦਰਸ਼ਨਾਂ ਦੀ ਪਿਆਸ ਮਨਾ ਅੰਦਰ ਸਤਿਗੁਰੂ ਆਦਰਸ ਦਿਖਾਏ ਨਹੀਂ। ਹੋਏ ਸਿੱਖ ਉਦਾਸ ਕਰਤਾਰ ਸਿੰਘਾ ਸਤਿਗੁਰੂ ਮੁਹਾਰ ਪਵਾਏ ਨਹੀਂ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਹੁਣ ਸੰਗਤਾਂ ਵੀ ਉੱਧਰ ਹੀ ਜਾਂਦੀਆਂ ਨੇ, ਅੰਮ੍ਰਿਤਸਰ ਦੇ ਵਿੱਚ ਸੰਗਤਾਂ ਵੀ ਘੱਟ ਹੀ ਆਉਂਦੀਆਂ ਨੇ, ਤੇ ਦੂਸਰੇ ਪਾਸੇ ਬੜੇ ਉਦਾਸ ਹੋ ਗਏ ਨੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਸਿੱਖ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਵਰਗੇ, ਜਿਨ੍ਹਾਂ ਨੂੰ ਮੰਨੋ ਕਿ ਬਹੁਤ ਚਿਰ ਹੋ ਗਿਆ ਸਤਿਗੁਰਾਂ ਦਾ ਦਰਸ਼ਨ ਨਸੀਬ ਹੀ ਨਹੀਂ ਹੋਇਆ ਕਿਉਂਕਿ ਵਾਪਸ ਆਏ ਨੇ। ਸਭਿਨ ਬ੍ਰਿਧ ਸੋ ਕੀਨ ਬਖਾਨੀ, ਲਿਖੋ ਅਖਲ ਕੀ ਬਿਨ ਮਹਾਨੀ। ਇੱਕ ਦਿਨ ਬਹੁਤਿਆਂ ਸਾਰਿਆਂ ਸਿੱਖਾਂ ਨੇ ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਹੈ ਕਿ ਇਹ ਬਾਬਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਇੱਕ ਚਿੱਠੀ ਲਿਖੋ, ਜਿਸ ਚਿੱਠੀ ਦੇ ਵਿੱਚ ਸਾਰਾ ਹਾਲ ਬਿਆਨ ਕਰੋ।
ਅਭਿਲਾਖਤ ਹੈ ਦਰਸ ਤੁਮਾਰਾ, ਲਾਗ ਰਹੋ ਮਨ ਤੋਂ ਹਮਾਰਾ।
ਬਾਬਾ ਜੀ ਲਿਖੋ ਕਿ ਸਾਰੇ ਤੁਹਾਡੇ ਦਰਸ਼ਨਾਂ ਨੂੰ ਲੋੜਦੇ ਨੇ, ਇਸ ਕਰਕੇ ਸਾਡਾ ਸਾਰਿਆਂ ਦਾ ਜਿਹੜਾ ਮਨ ਹੈ ਨਾ, ਉਹ ਤੁਹਾਡੇ ਚਰਨਾਂ ਦੇ ਵੱਲ ਲੱਗਾ ਹੋਇਆ।
ਆਇਸ ਬਿਨਾ ਨਾ ਆਏ ਸਕੈ ਹੈ, ਚਿਤ ਚਾਹਤ ਹੀ ਦਿਵਸ ਬਿਤੈ ਹੈ।
ਤੁਹਾਡੇ ਹੁਕਮ ਤੋਂ ਬਗੈਰ ਅਸੀਂ ਤੁਹਾਡੇ ਕੋਲ ਆ ਨਹੀਂ ਸਕਦੇ, ਪਰ ਚਿੱਤ ਹਮੇਸ਼ਾ ਤੁਹਾਡੇ ਦਰਸ਼ਨਾਂ ਨੂੰ ਚਾਹੁੰਦਾ ਹੈ। ਇਸੇ ਤਰ੍ਹਾਂ ਸਾਡੇ ਦਿਨ ਬਤੀਤ ਹੁੰਦੇ।
ਸਦਨ ਪ੍ਰਵੇਸ਼ੋ ਆਣ ਗੁਸਾਈ, ਤਹਾਂ ਬਸਨ ਕੈਸੇ ਮਨ ਪਾਈ।
ਜਦੋਂ ਇਸ ਤਰ੍ਹਾਂ ਦੀ ਸਾਰਿਆਂ ਨੇ ਬੇਨਤੀ ਕੀਤੀ ਤੇ ਫਿਰ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਵੱਲ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਲਿਖਿਆ ਹੈ, ਸਦਨ ਪ੍ਰਵੇਸ਼ੋ ਆਣ ਗੁਸਾਈ, ਹੇ ਮਾਲਕ ਜੀ ਆਪਣੇ ਘਰ ਦੇ ਵਿੱਚ ਆਣ ਕੇ ਪ੍ਰਵੇਸ਼ ਕਰੋ, ਤਹਾਂ ਬਸਨ ਕੈਸੇ ਮਨ ਪਾਈ, ਉੱਥੇ ਦੂਰ ਰਹਿਣਾ ਤੁਹਾਨੂੰ ਕਿਵੇਂ ਚੰਗਾ ਲੱਗਦਾ।
ਪਿਤਾ ਪਿਤਾਮ ਸਬੰਧੀ ਥਾਨ, ਤੀਰਥ ਸਤਿਗੁਰ ਕੀਨ ਮਹਾਨ।
ਤੁਹਾਡੇ ਪਿਤਾ ਜੀ, ਤੁਹਾਡੇ ਦਾਦਾ ਜੀ ਔਰ ਹੋਰ ਜਿਹੜੇ ਸੰਬੰਧੀ ਨੇ, ਉਹ ਮੰਨੋ ਕਿ ਇਸੇ ਜਗ੍ਹਾ ਦੇ ਉੱਤੇ ਰਹੇ ਨੇ ਔਰ ਇਸ ਜਗ੍ਹਾ ਨੂੰ ਮੰਨੋ ਕਿ ਵੱਡਾ ਤੀਰਥ ਉਹਨਾਂ ਨੇ ਰਚਿਆ।
ਕਿਮ ਬਿਸਾਰ ਨੂੰ ਬਣੇ ਸੋ ਐਸੇ, ਬਸੋ ਆਪ ਪਿਦ ਦਾਦਾ ਜੈਸੇ।
ਕਿਸ ਤਰ੍ਹਾਂ ਇਸ ਜਗ੍ਹਾ ਨੂੰ ਵਿਸਾਰ ਕੇ ਤੁਹਾਨੂੰ ਦੂਰ ਰਹਿਣਾ ਚੰਗਾ ਲੱਗਦਾ ਹੈ, ਮਾਨੋ ਕਿ ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਹੇ, ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਹੇ, ਇਸੇ ਤਰੀਕੇ ਦੇ ਨਾਲ ਤੁਸੀਂ ਵੀ ਇੱਥੇ ਹੀ ਨਿਵਾਸ ਕਰੋ।
ਇਤਿਆਦਿਕ ਬ੍ਰਿਧ ਲਿਖਿਓ ਕਨੇਰੇ, ਸਿੱਖ ਗੁਰਦਾਸ ਯਾਦ ਕਨ ਪ੍ਰੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਸੇਵਕਾਂ ਨੇ ਭਾਈ ਗੁਰਦਾਸ ਵਰਗਿਆਂ ਨੇ ਬਾਬਾ ਬੁੱਢਾ ਜੀ ਨੂੰ ਪ੍ਰੇਰਿਆ ਤੇ ਫਿਰ ਮੰਨੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਚਿੱਠੀ ਦੇ ਵਿੱਚ ਬਾਬਾ ਬੁੱਢਾ ਜੀ ਨੇ ਲਿਖੀਆਂ।
ਪਾਠਿਓ ਸਿੱਖ ਚੱਲ ਤੂਰ ਨੇ ਆਇਓ, ਸ੍ਰੀ ਸਤਿਗੁਰ ਕੋ ਦਰਸ਼ਨ ਪਾਇਓ।
ਚਿੱਠੀ ਲਿਖ ਕੇ ਇੱਕ ਸਿੱਖ ਦੇ ਹੱਥ ਫੜਾਈ ਹੈ ਔਰ ਉਹ ਚਿੱਠੀ ਨੂੰ ਲੈ ਕੇ ਬੜੀ ਕਾਹਲੀ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ।
ਕਰ ਬੰਧਨ ਕੋ ਬਿਨਾ ਉਚਾਰੀ, ਤਰ ਦੀਨਸ ਅਰਦਾਸ ਅਗਾਰੀ।
ਹੱਥ ਜੋੜ ਕੇ ਸਿੱਖ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਅੰਮ੍ਰਿਤਸਰ ਦੀ ਸੰਗਤ ਨੇ ਤੁਹਾਡੇ ਵੱਲ ਚਿੱਠੀ ਲਿਖੀ ਹੈ। ਇੰਨਾ ਕਹਿ ਕੇ ਉਸਨੇ ਸਤਿਗੁਰਾਂ ਦੇ ਅੱਗੇ ਉਹ ਜਿਹੜੀ ਅਰਦਾਸ ਰੂਪੀ ਚਿੱਠੀ ਸੀ ਉਹ ਰੱਖ ਦਿੱਤੀ।
ਸਭ ਕੀ ਕੁਸ਼ਲ ਬੋਝ ਤੇ ਸੰਗ, ਪੁਣ ਕਾਗਦ ਲੈ ਪਠਿਓ ਪ੍ਰਸੰਗ।
ਸਿੱਖ ਦੀ ਸੁੱਖ ਸਾਨ ਦੀ ਖਬਰ ਪੁੱਛ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਨੂੰ ਖੋਲਿਆ ਤੇ ਪੜ੍ਹਿਆ।
ਜਾਣ ਬਿਨ ਨਿਜ ਸਿੱਖਣ ਕੇਰੀ, ਕਰੀ ਗਮਨ ਕੀ ਮਤ ਤਿਸ ਬੇਰੀ।
ਚਿੱਠੀ ਨੂੰ ਪੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕੇ ਸੰਗਤ ਦੀ ਦਸ਼ਾ ਤੋਂ ਜਾਣੂ ਹੋਏ ਨੇ ਤੇ ਫਿਰ ਸਤਿਗੁਰਾਂ ਨੇ ਮਾਨੋ ਕੇ ਵਾਪਸ ਜਾਣ ਦਾ ਜਿਹੜਾ ਮਤ ਹੈ ਨਾ ਉਹ ਬਣਾ ਲਿਆ।
ਬਹੁਰ ਪਠਿਓ ਕਾਗਦ ਲਿਖਵਾਏ, ਬਿਨਾਂ ਬਿਲੰਬ ਆਏ ਸਥਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖੀ ਹੈ ਕਿ ਦੇਰੀ ਤੋਂ ਬਗੈਰ ਅਸੀਂ ਅੰਮ੍ਰਿਤਸਰ ਦੇ ਵਿੱਚ ਪਹੁੰਚਾਂਗੇ।
ਸਰਬ ਕਾਜ ਇਤ ਕੇ ਹੋਏ ਗਏ, ਪੂਰ ਮਨੋਰਥ ਸਿੱਖਣ ਕਏ।
ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਇੱਥੋਂ ਵਾਲੇ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਗਏ ਨੇ, ਸਾਰਿਆਂ ਦੇ ਮਨੋਰਥਾਂ ਨੂੰ ਅਸੀਂ ਪੂਰਿਆਂ ਕਰ ਦਿੱਤਾ। सतगुर शब्द पठो पठ प्रेम जो दाता दुह लेकुण छेम। इस तो इलावा सतगुरां ने चिट्ठी दे विच इह वचन लिखिया है कि सतगुरु दे शब्दां नूं प्रेम दे नाल पढ़ो, जिहड़े शब्द मानो कि दोहां लोकां दे विच सुख देण वाले।
ले गुर ते गमण्यो सिख सोई जाए पहुंचो पुर सुध होई।
चिट्ठी नूं लै के वापस अमृतसर दे विच सिख पहुंचिया है ते अमृतसर दे विच सतगुरां दे आउण दी खबर मिली।
सुनियो हुकम नामा गुर केरा सब के हरख पयो तिस बेरा।
जदों सतगुरु हरगोबिंद सच्चे पातशाह जी दे हुक्मनामे नूं सारिआं ने सुणिआ ते सारिआं दे मन दे विच वधेरे खुशी होई।
बहुर ब्रेद ने सब सो पाखा तुरत दरस गुर दे अभिलाखा।
इस तों बाद बाबा बुढ़ा जी ने सारिआं नूं सुना के आख्या है, तुरत दरस गुर दे अभिलाखा, जिहड़ी साडे मन दे विच इच्छा है सतगुरु जी दर्शन देन, वह छेती ही सतगुरु जी आण के दर्शन देंगे।
प्रेम संग रह रास पिछेरे मिलो सिख तब होए कनेरे।
बाबा बुढ़ा जी ने आख्या कि प्रेम दे समेत रह रास दे पाठ दे पिछों सारे दे सारे सिख एक जगह दे उते एकत्र होण।
सने सने पर दक्षिणा करिए प्रेम संग गुर शब्द उचरिए।
ते हौली हौली प्रेम दे नाल प्रदक्षिणा करके प्रेम दे नाल सतगुरां दे शब्दां नूं उचारण करी।
हालत पालत निज पालो बिचारिए हुकम गुरु आयो मन धरिए।
बाबा बुढ़ा जी ने आख्या कि सतगुरां ने अपने हुक्मनामे दे विच लिखिया है कि गुरु दे शब्दां नूं पढ़ो, इस करके साडा हालत दा ते पलत दा भला होवेगा। हुक्म गुरु दा इस तरह आया है, इस तरह सानू शब्दां दा पाठ करना चाहिए।
प्रेम बसी है सहज सुभायक आए दरस दे सब सुख दायक।
प्रेम दे वास्ते विच सहज सुभा सतगुरु जी रहिंदे ने, आण के सतगुरु जी दर्शन देणगे जो सुखां दा मूल ने।
सुनत ब्रेद ते सिखण माना संध्या बिखे मेल बड़ ठाना।
इस तरह का हुक्म बाबा बुढ़ा जी ने सारियां संगतां नूं कीता है। ग्रंथाकार भाई संतोख सिंह जी लिखते ने कि फिर शामां दे वेले बहुत सारा संगत का इकट्ठ होया।
सुधा सरोवर के चहुं फेरे फिरत पड़त कर प्रेम कनेरे।
सुधा सरोवर दे चार फेरे फिर फिर के बहुत सारे सिख सेवक प्रेम दे नाल पाठ करन लगे।
करें टहले आपस में सारे चांपी करते पौन चुलारे।
इस तों इलावा एक दूजे की सेवा करते ने, कोई मानो के किसी के चरणों नूं कुटदा है ते कोई गर्मी के कारण दूसरे नूं पखा चलदा।
चार कटी निस बीते जब लो गुर के शब्द उचारें तब लो।
चार घड़ियां तक जदों रात बतीत हो जाती है उन्ना चिर तक मानो के गुरु दे शब्दां दा उचारण हुंदा रहिंदा।
भोग पाए अरदास करंते आए दरस दिओ बचियो चरंते।
फिर भोग पाया जांदा सी शब्दां दा, अरदास कीती जांदी सी, जिस अरदास दे विच इह मंग कीती जांदी सी आए दरस दिओ बचियो चरंते कि हे सतगुरु सच्चे पातशाह जी आओ ते दर्शन दिओ। इस रीति नूं मानो के एक चौंकी बयान कीता गया। इतिहासकारां ने चौंकी लिखी है जिन्हों के मानो बाबा बुढ़ा जी ने शुरू किया उस वेले किस तरह किया जाता से उसनू कवि करतार सिंह जी क्लास वाली ने इंज बयान किया।
रह रास दे पिछों उदासी जिही बिना लग दी गुरु दा तार पाई। बाबे बुढ़े जी ने परचा शुरू किया एक पंथ दो काज विचार पाई। नाले भजन करतार दा रहे हुंदा नाले रौनक रहे दरबार पाई रह रास पिछो जिन्नी होए संगत दू टोलिया विच सवार पाई अगे बाबा जी मुख तो पढ़न बाणी पिछे पढ़न सारे नर नार पाई पहला वड्डी परिक्रमा कर सारी लंघ ड्योड़ियो करन दीदार पाई फिर श्री हरमंदर दे गिरद फिर दे बाणी मुख तो करन उचार पाई अद पहर गई रात करतार सिंगा पैंदा भोग अरदास कर सार पाई।
करतार सिंह जी क्लास वाले लिखते ने कि नवी ही एक बाबा बुढ़ा जी ने मर्यादा तोरी है कि रह रास दे भोग तो बाद इस तरह किया जाता है जिस तरह मैं कविता दे विच बयान किया है। हुण पता नहीं उत्थों दी किस तरह की मर्यादा है पर करतार सिंह जी क्लास वाली ने इस मर्यादा नूं अगे भी बयान किया है कि की कुछ उस तों बाद हुंदा रहे।
बाबे बुढ़े चलाई ए रीत सोनी हुण तोड़ी उवें चली आए वीरो पर समय ने इस दे विच आपी आ कई नुकस दिते वड्डे पाए वीरो।
करतार सिंह जी क्लास वाली दे अनुसार अजे भी मानो कि जिहड़ी रीति है ना ये चलती है पर कवि जी लिखते हैं कि समय के बदलन दे नाल इस रीति दे विच वड्डे वड्डे कई बिगाड़ पैदा हो गए।
चौंकी विच महंतिया वड़ बैठी हंकार लए पैर टिकाए वीरो इस चौंकी दा जिहड़ा महंत बनदा खुले आपनो मथे टिकाए वीरो।
उस वेले बाबा बुढ़ा जी मानो के सारयां दे मोहरी बनदे सन अगे अगे शब्द पढ़दे सन संगतां पिछे शब्द पढ़दियां सन पर कवि जी करतार सिंह जी क्लास वाले लिखदे ने कि महंती आण के वड़ गई है एक आगू बन जांदा है जिहड़ा खुले रूप दे विच संगतां तों मत्थे टिकाउंदा है।
पोले उत्ते हजूर दे सामणे जी पैर अपने खड़ा पुजवाए वीरो उस वक्त प्रसाद दा थाल आउंदा अंदर भेट ना कोई कराए वीरो ओ महंत ही वंड के खा छड़न दित्ती वड्डी कुरीत चलाए वीरो गुरु घर अंदर आद ग्रंथ बिना पूजा किसे दी नहीं सुहाए वीरो दुतिया नास है एत कर एह पाई दुतिया नासत एत कर ए भाई गुरदास सुनाए वीरो शहनशाह दे सहवे करतार सिंगा नजरां लए सोबागी अखवाए वीरो।
करतार सिंह जी क्लास वाली दे अनुसार बाबा बुढ़ा जी तो बाद ये रीति बदल गई जिदे विच विगाड़ पैदा हो गया कि जिहड़ा मोहरी बनदा सी ओ मानो के हजूर हरमंदर दे जिहड़ा भी प्रसाद अर्पण हुंदा सी उसे महंत नूं दिता जांदा सी अगे अर्पण नहीं सी कीता जांदा ते उत्थे ही वरता दिता जांदा सी। मानो कि इस तरह की रीति दसी है इस दे बारे संपादक ने एक टूक दिती है। संपादक जी लिखते ने कि गुरसिखी की रीत है कि जो दिस है गुरसिखड़ा तिस निव निव लागो पाए जियो ये गुरबाणी का महावाक है पर कहिंदे ने कि इसका अर्थ ये कदाचित नहीं लाउणा चाहीदा कि साहिबां दे हजूर जां दरबार साहिब दे विच एक आदमी खड़ा होके अपने पैरां दे उत्ते शहनशाह दे वांग मत्था टिकावे ते हरमंदर दी बेअदबी करे। इस गल दा हुण पता नहीं कि हुण ओह मर्यादा बदल दित्ती है कि जां चलदी है पर करतार सिंह जी क्लास वाले ने जदों इह ग्रंथ लिखिआ है उहनां दे मुताबक ओह जिहड़ी रीति है ना उसे तरह चलदी सी। हो सकता है कि अजकल इस तरह ना हुंदा होवे पर कवि करतार सिंह जी क्लास वाले लिखते ने कि पहला इस तरह की जिहड़ी चौंकी की रीति है ये बाबा बुढ़ा जी ने उस वेले तोरी सी जदों के सतगुरु जी डरोली दे विच सन ते रोज अरदासे तो बाद ये अर्ज कीती जांदी सी आए दरस दिओ बाचिओ चरंती कि हे सच्चे पातशाह छेती तो छेती आके अमृतसर दे विच दर्शन दिओ।
इस प्रकार सिखण प्राण ठाना ਅੰਤਰ ਜਾਮੀ ਗੁਰ ਸਭ ਜਾਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਿੱਖਾਂ ਨੇ ਪ੍ਰਣ ਨੂੰ ਧਾਰਨ ਕੀਤਾ। ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਜਾਣਿਆ। ਚਹਿਤ ਚਲਣ ਕੋ ਪੁਰੇ ਉਤ ਲਾਏ, ਇੱਕ ਦਿਨ ਪੌਡੇ ਸਹਿਜ ਸੁਭਾਏ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰੋਜ਼ ਹੀ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਅੰਮ੍ਰਿਤਸਰ ਨੂੰ ਜਾਇਆ ਜਾਵੇ। ਅਜੇ ਸੱਚੇ ਪਾਤਸ਼ਾਹ ਜੀ ਜਾਂਦੇ ਨੇ। ਇੱਕ ਦਿਨ ਪੌਡੇ ਸਹਿਜ ਸੁਭਾਏ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇੱਕ ਦਿਨ ਦੇ ਵਾਕਿਆਤ ਨੂੰ ਲਿਖਦਾ ਹਾਂ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸੇਜਾਂ ਦੇ ਉੱਤੇ ਵਿਰਾਜੇ ਹੋਏ ਸਨ। ਰੁੱਤ ਗ੍ਰੀਮਖ ਮੈਂ ਕਾਮ ਬਿਸਾਲਾ, ਛਿਰਕਿਓ ਜਲ ਸੀਤਲ ਕਰ ਸਾਲਾ। ਰੁੱਤ ਗਰਮੀ ਦੀ ਸੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਇਸ ਕਰਕੇ ਰਾਮੋ ਨੇ ਤੇ ਭਾਈ ਸਾਈ ਦਾਸ ਨੇ ਬਹੁਤਾ ਸਾਰਾ ਠੰਡਾ ਜਲ ਆਪਣੇ ਸਾਰੇ ਘਰ ਦੇ ਵਿੱਚ ਛਿੜਕਿਆ ਹੋਇਆ ਸੀ ਤਾਂ ਕਿ ਠੰਡਕ ਰਵੇ। ਚਾਂਪਤ ਪਦ ਜੁਗ ਸਾਈ ਦਾਸ, ਰਾਮੋ ਬਿਜਨਾ ਕਰਤ ਹੁਲਾਸ। ਸਤਿਗੁਰੂ ਜੀ ਵਿਰਾਜੇ ਹੋਏ ਸਨ, ਭਾਈ ਸਾਈ ਦਾਸ ਜੀ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਬੈਠ ਕੇ ਸਤਿਗੁਰਾਂ ਦੇ ਚਰਨਾਂ ਨੂੰ ਚੱਸ ਰਹੇ ਸਨ। ਰਾਮੋ ਬਿਜਨਾ ਕਰਤ ਹੁਲਾਸ ਤੇ ਬੜੀ ਖੁਸ਼ੀ ਦੇ ਨਾਲ ਰਾਮੋ ਸਤਿਗੁਰਾਂ ਨੂੰ ਪੱਖਾ ਚੱਲ ਰਹੀ ਸੀ। ਮ੍ਰਿਦਲ ਸੇਜ ਪਰ ਸਤਿਗੁਰ ਥਿਰੇ, ਇਸ ਪ੍ਰਕਾਰ ਕੌਤਕ ਤਬ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਮਲ ਸੇਜਾ ਦੇ ਉੱਤੇ ਸਤਿਗੁਰੂ ਜੀ ਵਿਰਾਜੇ ਹੋਏ ਸਨ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇੱਕ ਅਜੀਬ ਹੀ ਕਿਸਮ ਦਾ ਕੌਤਕ ਕੀਤਾ। ਲਾ ਦੀ ਖੇਪ ਇੱਕ ਸੌਦਾਗਰ, ਭਰ ਜਹਾਜ਼ ਠੇਲਿਓ ਵਿੱਚ ਸਾਗਰ। ਕਿਸੇ ਬਹੁਤ ਵੱਡੇ ਸੌਦਾਗਰ ਨੇ, ਮਾਨੋ ਕਿ ਆਪਣਾ ਜਿਹੜਾ ਸੌਦਾਗਰੀ ਕਰਨ ਦਾ ਸਮਾਨ ਸੀ, ਜੋ ਵਪਾਰ ਕਰਨ ਦੀਆਂ ਚੀਜ਼ਾਂ ਸਨ, ਉਹਨਾਂ ਨੂੰ ਇਕੱਠਾ ਕੀਤਾ ਤੇ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੱਦਿਆ। ਫਿਰ ਉਹ ਜਹਾਜ਼ ਚੱਲਣਾ ਸ਼ੁਰੂ ਹੋਇਆ ਵੱਡੇ ਸਾਗਰ ਦੇ ਵਿੱਚ, ਵੱਡੇ ਸਮੁੰਦਰ ਦੇ ਵਿੱਚ। ਗਮਨਿਓ ਕਿਸ ਟਾਪੂ ਹਿਤ ਜਾਣੇ, ਜਲਦ ਆਗਾਦ ਮੈਂ ਕਰਤ ਪਿਆਨੇ। ਉਸ ਸੌਦਾਗਰ ਨੇ, ਮਾਨੋ ਕਿ ਕਿਸੇ ਦੂਰ ਟਾਪੂ ਦੇ ਉੱਤੇ ਵਪਾਰ ਕਰਨ ਦੇ ਵਾਸਤੇ ਜਾਣਾ ਸੀ, ਆਗਾਦ ਜਿਸ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ ਉਸ ਦੇ ਵਿੱਚ ਸਮੁੰਦਰੀ ਜਹਾਜ਼ ਜਾ ਰਿਹਾ ਸੀ। ਕੇਤਕ ਦੂਰ ਗਾਇਓ ਚੱਲ ਸੋਏ, ਬਾਂਛਤ ਚਿਤ ਪਹੁੰਚਣ ਦ੍ਰੁਤ ਹੋਏ। ਕਵੀ ਜੀ ਲਿਖਦੇ ਨੇ ਕਿ ਕਾਫੀ ਦੂਰੀ ਦੇ ਉੱਤੇ ਸਮੁੰਦਰ ਦੇ ਵਿੱਚ ਅਗਾਂਹ ਜਹਾਜ਼ ਨਿਕਲ ਗਿਆ। ਚਾਹੁੰਦਾ ਸੀ ਸੌਦਾਗਰ ਕਿ ਜਿੰਨਾ ਛੇਤੀ ਹੋ ਸਕੇ ਮੈਂ ਉਸ ਟਾਪੂ ਤੇ ਪਹੁੰਚਾਂ ਤੇ ਵਪਾਰ ਕਰਾਂ। ਉੱਠੈ ਤੁਰੰਗ ਯੋ ਤੰਗ ਬਿਲੰਦ, ਜਲ ਕੇ ਜੀਵ ਭਿਆਨਕ ਬ੍ਰਿੰਦ। ਮਾਨੋ ਕਿ ਸਮੁੰਦਰ ਦੇ ਵਿੱਚ ਵੱਡੀਆਂ ਉੱਚੀਆਂ ਉੱਚੀਆਂ ਤਰੰਗਾਂ ਲਹਿਰਾਂ ਉੱਠ ਰਹੀਆਂ ਸਨ, ਜਿਨ੍ਹਾਂ ਲਹਿਰਾਂ ਦੇ ਕਰਕੇ ਮਾਨੋ ਕਿ ਜਿਹੜੇ ਭਿਆਨਕ ਵੱਡੇ ਵੱਡੇ ਜੀਵ ਜੰਤੂ ਨੇ ਪਾਣੀ ਦੇ, ਉਹ ਵੀ ਬਾਹਰ ਆ ਰਹੇ ਸਨ। ਤਾਹਾਂ ਬਿਗਣ ਐਸੇ ਕੁਛ ਪਾਇਓ, ਚਲਤ ਜਹਾਜ਼ ਅਟਕ ਤਹ ਗਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੁੰਦਰ ਦੇ ਵਿੱਚ ਉਸ ਵੇਲੇ ਕੁਛ ਐਸਾ ਵਿਘਨ ਜਹਾਜ਼ ਨੂੰ ਪਿਆ ਕਿ ਚੱਲਦਾ ਚੱਲਦਾ ਜਹਾਜ਼ ਇੱਕਦਮ ਰੁਕ ਗਿਆ। ਚਲੇ ਨਾ ਜਤਨ ਕਰਤ ਸਭ ਹਾਰੇ, ਪੇ ਨਿਰਾਸ ਲਾਚਾਰ ਬੇਚਾਰੇ। ਸਮੁੰਦਰ ਦੇ ਵਿਚਕਾਰ ਜਹਾਜ਼ ਖਲੋ ਗਿਆ, ਚੱਲਦਾ ਨਹੀਂ ਹੈ। ਸਾਰੇ ਕਾਰੀਗਰਾਂ ਨੇ ਮਾਨੋ ਕੇ ਯਤਨ ਕਰ ਲਏ, ਪਰ ਸਾਰੇ ਦੇ ਸਾਰੇ ਥੱਕ ਹਾਰ ਗਏ ਨੇ। ਕਿਸੇ ਵੀ ਤਰੀਕੇ ਦੇ ਨਾਲ ਨਾ ਜਹਾਜ਼ ਅਗਾਂਹ ਜਾਂਦਾ ਹੈ, ਨਾ ਪਿਛਾਂ ਜਾਂਦਾ ਹੈ, ਵਿਚਕਾਰ ਰੁਕ ਗਿਆ। ਪੇ ਨਿਰਾਸ ਲਾਚਾਰ ਵਿਚਾਰੇ, ਸਾਰੇ ਦੇ ਸਾਰੇ ਨਿਰਾਸ਼ ਹੋ ਗਏ ਨੇ, ਲਾਚਾਰ ਹੋ ਗਏ ਨੇ, ਕਿਉਂਕਿ ਕੋਈ ਵੀ ਜ਼ਰੀਆ ਨਹੀਂ ਹੈ ਬਚਾਅ ਦਾ। ਅੱਜ ਕੱਲ੍ਹ ਵਰਗਾ ਉਦੋਂ ਦਾ ਸਮਾਂ ਨਹੀਂ ਸੀ ਕਿ ਜੇਕਰ ਜਹਾਜ਼ ਅਟਕ ਜਾਂਦਾ ਤੇ ਸੰਪਰਕ ਹੁੰਦਾ ਦੂਸਰਿਆਂ ਜਹਾਜ਼ਾਂ ਦੇ ਨਾਲ ਕਿ ਕੋਈ ਆਣ ਕੇ ਮਦਦ ਕਰੇ। ਇਸ ਤਰ੍ਹਾਂ ਦਾ ਕੋਈ ਵੀ ਜ਼ਰੀਆ ਨਹੀਂ ਸੀ, ਜਿਹੜਾ ਅਟਕ ਗਿਆ ਸੋ ਅਟਕ ਗਿਆ। ਇਸ ਕਰਕੇ ਸਾਰਿਆਂ ਦੇ ਕਵੀ ਜੀ ਲਿਖਦੇ ਨੇ ਕਿ ਮਨ ਨਿਰਾਸ਼ ਹੋ ਗਏ, ਲਾਚਾਰ ਹੋ ਗਏ ਨੇ, ਕਰ ਕੀ ਸਕਦੇ ਨੇ। ਸਭ ਕਿਛ ਤਿਆਗ ਪਰੇ ਗੁਰ ਸ਼ਰਨਾ, ਰਛੋ ਆਪ ਆਪ ਕੋ ਪਰਨਾ।
फिर सारिया ने मानो के सारिया आसरिया नूं त्यागिया है ते गुरु दी सरण दे विच पए ने सारिया ने अरदासां कीतियां ने रचो आप आप को परना हे गरीब नवाज हे सच्चे पातशाह जी रखिया करो सिर्फ तुहाडा ही आसरा
जहां सहायक होत न कोई तह सिखण के पालक होई।
सारे कहिंदे ने कि जिथे कोई भी दुनिया का मनुख सहायता नहीं कर सकता हे सच्चे पातशाह उथे तुसी मानो कि अपने सेवकां दी आण के रखिया कर दे हो पालना कर दे।
कारज करो सुधारन सारे इस प्रकार नित बिरद तुहारे।
अपने सेवकां दे सारे कारजां नूं तुसी सुधारदे हो इस तरह दा तुहाडा धर्म।
श्री हर गोबिंद संकट जाना पहुंचे तत्शन में भगवाना।
ग्रंथाकार भाई संतोख सिंह जी लिखते ने उस वेले मानो कि उन्होंने कीतियां हुई अरदासा सतगुरां दे चरणां दे विच प्रवान होईयां ते सतगुरु हरगोबिंद सच्चे पातशाह जी ने उन्हां दे संकट नूं जाणिया ते संकट नूं कट्टण दे वास्ते मानो के तत छिन ही सतगुरु जी उत्थे पहुंच गए।
लाए सिकंद चलाए जहाजा निज सिख के पूरन किए काजा।
ओ जिहड़ा सौदागर सी ओ सतगुरां दा प्यारा सिख सी सतगुरु जी आप गए ने कंधा ला के उसका जहाज तोरिया निज सिखण के पूरन किए काजा। जिहड़े अपने सिखां दे कारज नूं पूरा करदे ने उन्हां ने मानो कि उस सिख दे कारज नूं पूरा कर विखाया।
रामो यादक दास जे और जान गुर सुपते इस ठौर।
परेश कौतक नूं सिर्फ भाई साई दास ने वेख्या है होर किसे नूं पता कुछ नहीं लगा। कवि जी लिखते ने कि रामो ते होर जिन्ने भी आसे पासे दास ने वह सारे ये समझते सन कि सतगुरु सच्चे पातशाह जी विराजे हुए ने।
चौ दिश फिरती बिजना करती स्वेद न होए प्रेम को धरती।
ते रामो मानो के चार छफेरे फिर तुर के पखा चल रही सी ताकि किसी भी तरीके दे नाल गर्मी ना लगे।
जबे सिराने दिश को आई केस छुटे गोर के दर साई।
जदों रामो पखा चलदी चलदी सतगुरां दे सिराने वल पहुंची है ते की वेख्या है कि सतगुरु सच्चे पातशाह जी ने अपने जिहड़े केस ने ना उन्हां नूं खुले छड्या होया पलंग दे थले वो लमकदे।
तिन तिन चरत नीर कनेरा आचराज भई हेर तिस बेरा।
ते वेखद्या वेखद्या ही सतगुरु जी विराजे सन ते जदों सतगुरां ने अपने केसां नूं सुकाउण दे वास्ते थले लमकाया होया सी पहलां भी बड़ी वारी सराणे दे कोल आण के उन्हें पखा चलिया सी सतगुरां दे केस इन्ने गिले नहीं सन कि जिन्हां दे विचों पाणी निचड़दा होवे। पर जदों ऐस वेरी उन्हें केसां दे वल देखिया ते बड़ा तीबर गति दे नाल उन्हां केसां दे विचों पाणी निचड़दा है। आचरज भई हेर तस्वीरा बड़ी हैरान होई कि अचानक सतगुरां दे केस इन्ने गिले किवें हो गए जिन्हां दे विचों पाणी निचण लगा।
पत सो उचरत ए क्या पायो इतो स्वेद किम सिर ते गयो।
पर ग्रंथाकार भाई संतोख सिंह जी लिखते ने एक वेले ते इस तरह लगा कि जिवें पाणी निचड़दा है पर फिर रामो ने सोचा कि इंज किवें हो सकदा है कि सतगुरु जी ते मानो के नहा के नहीं बराजे पहला ते पानी नहीं सी निचरदा मानो कि उहदे मन दे विच इह भुलेखा पैदा हो गया कि गर्मी इन्नी लग रही है जिहदे नाल पसीना चोरे। पर हैरानी दे विच उसने अपने पति साईं दास नूं पुछया कहिंदी इह क्या पयो हे पति जी इह की हो रहा है इतो स्वेद किम सिर ते गयो इन्ना ज्यादा पसीना किवें सिर दे विचों चोरे है।
बहुर कहते यह स्वाद नाया है नीर यदक के सन ते बह।
जदों रामो ने इस तरह आख्या इसका की कारण है कि इन्ना ज्यादा पसीना सतगुरां दे सिर दे विचों आ रहा है। उस वेले साईं दास ने रामो नूं आख्या कहिंदा नहीं ये स्वेद ना है ये मुड़का नहीं है ये पसीना नहीं है। कहिंदी फिर की है ਕਹਿੰਦਾ ਨੀਰ ਅਧਿਕ ਕੇਸਣ ਤੇ ਬਹਿ, ਇਹ ਬਹੁਤਾ ਸਾਰਾ ਜਿਹੜਾ ਪਾਣੀ ਹੈ ਨਾ ਉਹ ਕੇਸਾਂ ਦੇ ਵਿੱਚੋਂ ਨਿਚੜਦਾ ਹੈ।
ਕਿਆ ਕਾਰਨ ਪਾਖਿਓ ਨਹੀਂ ਜਾਈ, ਸਾਈ ਦਾਸ ਸੋ ਬਾਤ ਸੁਣਾਈ।
ਕਹਿੰਦੀ ਹੈ ਪਤੀ ਜੀ ਕਾਰਨ ਕੀ ਹੈ, ਕਿਉਂਕਿ ਸਤਿਗੁਰਾਂ ਦੇ ਕੇਸਾਂ ਦੇ ਵਿੱਚੋਂ ਪਹਿਲਾਂ ਤੇ ਪਾਣੀ ਨਹੀਂ ਸੀ ਨਿਚੜਦਾ, ਹੁਣ ਕਿਉਂ ਨਿਚੜ ਰਿਹਾ ਹੈ? ਇਹ ਗੱਲ ਕੁਝ ਮੰਨਣ ਦੇ ਵਿੱਚ ਨਹੀਂ ਆਉਂਦੀ। ਤੇ ਰਾਮੋ ਨੂੰ ਫਿਰ ਸਾਈ ਦਾਸ ਨੇ ਸਾਰਾ ਪ੍ਰਸੰਗ ਸੁਣਾ ਦਿੱਤਾ।
ਅਬ ਸਾਗਰ ਵਿਚਰੇ ਗੋਰੇ ਆਏ, ਸਿੱਖ ਜਹਾਜ ਅਟਕਿਓ ਸੋ ਲੰਘਾਏ।
ਸਾਈ ਦਾਸ ਨੇ ਰਾਮੋ ਨੂੰ ਆਖਿਆ ਕਿ ਹੁਣੇ ਹੁਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਵਿੱਚੋਂ ਵਾਪਸ ਆਏ ਨੇ, ਉੱਥੇ ਵਿਚਰ ਕੇ ਆਏ ਨੇ, ਕਿਸੇ ਸਿੱਖ ਦਾ ਜਹਾਜ਼ ਫਸ ਗਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਪਾਰ ਲੰਘਾ ਕੇ ਆਏ ਨੇ, ਮੈਂ ਸਾਰਾ ਕੁਝ ਵੇਖਿਆ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਤੁਸੀਂ ਸੁਣਿਆ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਸਾਈਂ ਦਾਸ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਾਂਢੂ ਨਹੀਂ ਸੀ ਸਮਝਿਆ, ਇਸੇ ਕਰਕੇ ਇੰਨੀ ਵੱਡੀ ਚੀਜ਼ ਦੀ ਪ੍ਰਾਪਤੀ ਹੋਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਰਿਸ਼ਤਿਆਂ ਤੋਂ ਉੱਚੀ ਚੀਜ਼ ਹੈ, ਜਿਹੜੇ ਰਿਸ਼ਤੇਦਾਰੀਆਂ ਦੇ ਵਿੱਚ ਅੜੇ ਰਹਿ ਜਾਂਦੇ ਨੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ, ਗੁਰੂ ਬੜੀ ਉੱਚੀ ਚੀਜ਼ ਹੈ ਜਿਹੜੀ ਕਿ ਰਿਸ਼ਤਿਆਂ ਦੇ ਵਿੱਚ ਨਹੀਂ ਬੱਝਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸੇ ਹੀ ਸਾਖੀ ਦਾ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਹਾਜ਼ ਨੂੰ ਬੰਨੇ ਲਾਉਣ ਦੇ ਵਾਸਤੇ ਚਲੇ ਗਏ ਤੇ ਨਾਲ ਹੀ ਭਾਈ ਸਾਈਂ ਦਾਸ ਚਲਾ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉੱਥੇ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਕਿ ਪਲੰਗ ਦੇ ਉੱਤੇ ਰੇਤ ਆ ਗਈ ਸੀ ਸਮੁੰਦਰ ਦੇ। ਸੋ ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਭਾਈ ਸਾਈਂ ਦਾਸ ਨੇ ਆਖਿਆ ਕਿ ਸਤਿਗੁਰੂ ਜੀ ਹੁਣੇ ਜਹਾਜ਼ ਕਿਸੇ ਦਾ ਤੋਰ ਕੇ ਆਏ ਨੇ, ਔਰ ਇਹ ਜਿਹੜਾ ਪਾਣੀ ਹੈ ਨਾ ਇਹ ਸਮੁੰਦਰ ਦਾ ਪਾਣੀ ਹੈ ਜਿਹਦੇ ਵਿੱਚ ਸਤਿਗੁਰਾਂ ਦੇ ਕੇਸ ਗਿੱਲੇ ਹੋ ਗਏ ਨੇ।
ਤੂਸ਼ਣ ਰਹੋ ਸੇਵ ਕੋ ਠਾਨੋ, ਨਹੀਂ ਉੱਚੇ ਮੁਖ ਬਾਕ ਬਖਾਨੋ।
ਸਾਈਂ ਦਾਸ ਜੀ ਰਾਮੋ ਨੂੰ ਕਹਿੰਦੇ ਨੇ ਕਿ ਚੁੱਪ ਕਰ ਜਾ, ਉੱਚੀ ਉੱਚੀ ਗੱਲਾਂ ਨਾ ਕਰਨ, ਕਿਤੇ ਸਤਿਗੁਰੂ ਜੀ ਜਾਗ ਨਾ ਜਾਣ। ਨਹੀਂ ਉੱਚੇ ਮੁਖ ਬਾਕ ਬਖਾਨੋ, ਉੱਚੀਆਂ ਉੱਚੀਆਂ ਗੱਲਾਂ ਨਾ ਕਰ, ਚੁੱਪ ਕਰਕੇ ਪੱਖਾ ਚੱਲੀ ਜਾ।
ਤਬ ਸਤਿਗੁਰ ਹੋਏ ਸਾਵਧਾਨ, ਉੱਠ ਕਰ ਬੈਠੇ ਬਾਕ ਬਖਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਵਧਾਨ ਹੋ ਗਏ ਨੇ ਤੇ ਪਲੰਗ ਦੇ ਉੱਤੇ ਉੱਠ ਕੇ ਬਹਿ ਗਏ।
ਸਾਈ ਦਾਸ ਜੋ ਬਾਤ ਬਤਾਈ, ਸ਼ਕਤੀ ਇਤੀ ਕਿਤ ਤੇ ਤੈ ਪਾਈ।
ਉੱਠਦਿਆਂ ਸਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਈ ਦਾਸ ਨੂੰ ਸਵਾਲ ਕੀਤਾ, ਕਹਿੰਦੇ ਨੇ ਹੇ ਸਾਈ ਦਾਸ, ਇਹ ਜਿਹੜੀ ਤੂੰ ਗੱਲ ਦੱਸੀ ਹੈ ਰਾਮੋ ਨੂੰ, ਇੰਨੀ ਸ਼ਕਤੀ ਤੈਨੂੰ ਕਿੱਥੋਂ ਮਿਲੀ?
ਹਾਥ ਜੋਰ ਬੋਲਿਓ ਬੜ ਪਾਗੀ, ਤੁਮਰੀ ਸੇਵਾ ਮੇ ਮਤ ਪਾਗੀ।
ਹੱਥ ਜੋੜ ਕੇ ਭਾਈ ਸਾਈਂ ਦਾਸ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਤੁਹਾਡੀ ਸੇਵਾ ਦੇ ਵਿੱਚ ਮੇਰੀ ਮਤ ਰੰਗੀ ਹੋਈ।
ਪਦ ਰਾਜ ਕੀ ਮੁਖ ਆਖਣ ਲਾਈ, ਸੀਤ ਪ੍ਰਸਾਦ ਆਪ ਕੋ ਖਾਈ।
ਸਾਈਂ ਦਾਸ ਨੇ ਆਖਿਆ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਕਮਲਾਂ ਦੀ ਧੂੜੀ ਨੂੰ ਮੈਂ ਚੱਖਿਆ ਵੀ ਹੈ, ਮੈਂ ਆਪਣੀ ਅੱਖਾਂ ਦੇ ਵਿੱਚ ਵੀ ਪਾਇਆ ਹੈ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੀਤ ਪ੍ਰਸਾਦ ਵੀ ਛਕਿਆ।
ਕਰੈ ਪ੍ਰੇਮ ਸੋ ਇਤੀ ਜੋ ਸੇਵਾ, ਇਸ ਬਿਦ ਹੋਏ ਪ੍ਰਸੰਨ ਗੁਰ ਦੇਵਾ।
ਸੱਚੇ ਪਾਤਸ਼ਾਹ ਮੈਂ ਇੰਨਾ ਵਧੇਰੇ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਤੇ ਪ੍ਰਸੰਨ ਹੋ ਗਏ ਔਰ ਮੈਨੂੰ ਇਸ ਤਰ੍ਹਾਂ ਦੀ ਸਮਰੱਥਾ ਬਖਸ਼ੀ।
ਬਹੁ ਰੋਵਸਤ ਨ ਐਸੀ ਕੋਏ, ਜੋ ਸਿੱਖ ਤੁਮਰੋ ਲਹਿ ਨਾ ਸੋਏ।
ਭਾਈ ਸਾਈਂ ਦਾਸ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਜਿਹੜਾ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਕਰਦਾ ਹੈ, ਤੁਸੀਂ ਉਹਦੇ ਉੱਤੇ ਪ੍ਰਸੰਨ ਹੋ ਜਾਂਦੇ ਹੋ, ਤੇ ਐਸੀ ਦੁਨੀਆਂ ਦੇ ਵਿੱਚ ਕੋਈ ਵੀ ਵਸਤੂ ਨਹੀਂ ਹੈ ਕਿ ਜਿਹੜੀ ਫਿਰ ਉਸ ਸਿੱਖ ਨੂੰ ਪ੍ਰਾਪਤ ਨਾ ਹੋਵੇ।
ਰਾਵਰ ਕੀ ਕਰਨਾ ਸਭ ਪਈ, ਅਪਰ ਕਹਾਂ ਤੇ ਹਮਨੇ ਲਈ।
ਹੇ ਸੱਚੇ ਪਾਤਸ਼ਾਹ ਹੋਰ ਸ਼ਕਤੀ ਕਿੱਥੋਂ ਲੈਣੀ ਹੈ, ਕਿੱਥੋਂ ਮਿਲਣੀ ਹੈ? ਸੱਚੇ ਪਾਤਸ਼ਾਹ ਤੁਹਾਡੀ ਦਇਆ ਹੋਈ ਹੈ, ਤੁਹਾਡੀ ਕਰਣਾ ਹੋਈ ਹੈ, ਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਚਰਨਾਂ ਦੇ ਵਿੱਚੋਂ ਹੀ ਐਸੀ ਸਮਰੱਥਾ ਮਿਲੀ ਹੈ, ਐਸੀ ਸ਼ਕਤੀ ਮਿਲੀ ਹੈ ਕਿ ਮੈਂ ਵੀ ਤੁਹਾਡੇ ਨਾਲ ਗਿਆ ਜਦੋਂ ਤੁਸੀਂ ਸਿੱਖ ਦੀ ਸਹਾਇਤਾ ਕੀਤੀ। ਸੁਣ ਪ੍ਰਸੰਨ ਸ੍ਰੀ ਹਰਿ ਗੋਬਿੰਦ, ਸਫਲ ਭਈ ਤੁਮ ਸੇਵਾ ਬਿਲੰਦ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੀਆਂ ਬੇਨਤੀਆਂ ਨੂੰ ਸੁਣਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸੁਣ ਪ੍ਰਸੰਨ ਸ੍ਰੀ ਹਰਗੋਬਿੰਦ, ਸਫਲ ਭਈ ਤੁਮ ਸੇਵ ਬਿਲੰਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਵਚਨ ਕੀਤਾ, ਕਹਿੰਦੇ ਨੇ ਹੇ ਭਾਈ ਸਾਈ ਦਾਸ, ਸਫਲ ਭਈ ਤੁਮ ਸੇਵ ਬਿਲੰਦ, ਤੇਰੀ ਕੀਤੀ ਹੋਈ ਜਿਹੜੀ ਸੇਵਾ ਹੈ ਨਾ, ਉਹ ਮੰਨੋ ਕਿ ਸਫਲ ਹੋ ਗਈ ਹੈ, ਪ੍ਰਵਾਨ ਹੋ ਗਈ ਹੈ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਭਾਵ ਕਿ ਉਹੀ ਸੇਵਾ ਕੀਤੀ ਸਫਲ ਹੁੰਦੀ ਹੈ ਜੇਕਰ ਸਤਿਗੁਰੂ ਜੀ ਉਹ ਸੇਵਾ ਨੂੰ ਪ੍ਰਵਾਨ ਕਰ ਲੈਣ। ਉਸੇ ਤਰ੍ਹਾਂ ਅੱਜ ਸਤਿਗੁਰਾਂ ਨੇ ਬਚਨ ਕੀਤਾ, ਸਫਲ ਭਈ ਤੇਰੀ ਸੇਵ ਬਿਲੰਦ, ਤੇਰੀ ਕੀਤੀ ਹੋਈ ਭਾਈ ਸਾਈ ਦਾਸ ਸੇਵਾ ਸਾਡੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਈ। ਇਸੇ ਤਰ੍ਹਾਂ ਦੇ ਬਹੁਤ ਸਾਰੇ ਵਾਕਿਆ ਤੁਸੀਂ ਸੁਣੇ ਹੋਣਗੇ। ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਵੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਾਰ ਲੰਘਾਇਆ ਸੀ। ਇਸ ਤੋਂ ਇਲਾਵਾ ਇੱਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਵੀ ਆਉਂਦਾ ਹੈ। ਉਹ ਪ੍ਰਸੰਗ ਇਸ ਤਰ੍ਹਾਂ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਰਾਜੇ ਸਨ ਤੇ ਸਤਿਗੁਰਾਂ ਦੀ ਦਾਸੀ ਸੀ ਜਿਹਦਾ ਨਾਂ ਇਤਿਹਾਸਕਾਰਾਂ ਨੇ ਤੁਲਸਾਂ ਲਿਖਿਆ ਹੋਇਆ, ਤੁਲਸਾਂ ਦਾਸੀ ਸੀ। ਮਾਤਾ ਤ੍ਰਿਪਤਾ ਜੀ ਨੇ ਆਖਿਆ ਕਿ ਜਾ ਕੇ ਨਾਨਕ ਨੂੰ ਬੁਲਾ ਕੇ ਲੈ ਆਓ, ਪ੍ਰਸ਼ਾਦਾ ਤਿਆਰ ਹੈ ਛਕ ਲੈਣ। ਜਦੋਂ ਬੁਲਾਉਣ ਗਈ ਦਾਸੀ ਤੁਲਸਾਂ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਰਾਜੇ ਸਨ ਤੇ ਦਾਸੀ ਨੇ ਸਮਝਿਆ ਕਿ ਸਤਿਗੁਰਾਂ ਨੂੰ ਜਗਾਉਣਾ ਠੀਕ ਨਹੀਂ ਹੋਵੇਗਾ, ਪਰ ਮਾਤਾ ਜੀ ਦਾ ਹੁਕਮ ਹੈ, ਜਗਾਉਣਾ ਹੈ, ਪ੍ਰਸ਼ਾਦਾ ਛਕਣਾ ਹੈ। ਇਸ ਕਰਕੇ ਦਾਸੀ ਨੇ ਆਪਣੀ ਜੀਭ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਚੱਟਣਾ ਸ਼ੁਰੂ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਉਸ ਸਮੇਂ ਲਿਖਿਆ ਹੈ ਕਿ ਜਦੋਂ ਚੱਟਿਆ ਸਤਿਗੁਰਾਂ ਦੇ ਚਰਨਾਂ ਨੂੰ ਤੇ ਸਾਰੀ ਸੋਝੀ ਹੋ ਗਈ ਦਾਸੀ ਨੂੰ, ਕੀ ਦਾਸੀ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਅੜੇ ਹੋਏ ਜਹਾਜ਼ ਸਮੁੰਦਰੀ ਨੂੰ ਪਾਰ ਲਾ ਰਹੇ ਨੇ ਤੇ ਉਸੇ ਵੇਲੇ ਤੁਲਸਾਂ ਨੇ ਆਣ ਕੇ ਮਾਤਾ ਤ੍ਰਿਪਤਾ ਨੂੰ ਆਖਿਆ, ਕਹਿੰਦੀ ਹੈ ਕਿ ਸਤਿਗੁਰੂ ਜੀ ਤੇ ਉੱਥੇ ਨਹੀਂ ਹਨ। ਮਾਤਾ ਜੀ ਕਹਿੰਦੇ ਨੇ ਗਏ ਕਿੱਥੇ ਨੇ? ਦਾਸੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਤੇ ਦੂਰ ਕਿਸੇ ਸਮੁੰਦਰ ਦੇ ਵਿੱਚ ਕਿਸੇ ਜਹਾਜ਼ ਨੂੰ ਬੰਨੇ ਲਾ ਰਹੇ ਨੇ। ਮਾਤਾ ਤ੍ਰਿਪਤਾ ਜੀ ਕਾਹਲੀ ਦੇ ਨਾਲ ਉੱਠੇ ਨੇ, ਗਏ ਨੇ ਜਾ ਕੇ ਵੇਖਿਆ ਕਿ ਸਤਿਗੁਰੂ ਜੀ ਬਿਰਾਜੇ ਨੇ, ਸਤਿਗੁਰਾਂ ਨੂੰ ਉਠਾਇਆ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਹੇ ਨਾਨਕ, ਹੁਣ ਤੇ ਇਸ ਤਰ੍ਹਾਂ ਦੀਆਂ ਗੱਲਾਂ ਮਖੌਲ ਵਾਲੀਆਂ ਦਾਸੀਆਂ ਕਰਨ ਲੱਗ ਪਈਆਂ ਨੇ। ਦਾਸੀ ਨੇ ਮਖੌਲ ਕੀਤਾ ਮੈਨੂੰ ਇੰਨਾ ਵੱਡਾ ਕਿ ਤੁਹਾਡਾ ਪੁੱਤਰ ਤੇ ਇੱਥੇ ਹੈ ਹੀ ਨਹੀਂ, ਉਹ ਤੇ ਜਹਾਜ਼ ਬੰਨੇ ਲਾਉਣ ਵਾਸਤੇ ਗਿਆ ਹੋਇਆ, ਨਾਨਕ ਆਪਣੀ ਆਦਤਾਂ ਨੂੰ ਸੁਧਾਰ। ਕਿਉਂਕਿ ਸਤਿਗੁਰੂ ਜੀ ਉਸ ਵੇਲੇ ਮੰਨੋ ਕਿ ਇੰਨੇ ਰੱਤੇ ਗਏ ਸਨ, ਮਸਤ ਰਹਿੰਦੇ ਸਨ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ, ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਆਉਂਦੇ ਨੇ, ਪਰ ਇੱਥੇ ਕਵੀ ਜੀ ਨੇ ਇਸ ਵਾਕਿਆਤ ਨੂੰ ਬਿਆਨ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਅਗਲੇ ਇਤਿਹਾਸ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪੇਸ਼ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦੁਆਦਸ
गुरिंद को मेरी है प्रणाम।